पानी मेरा सच्चा सौदा मैं इदा बन जारा गुरबाणी मेरा सच्चा सौदा मैं इदा बन जारा शब्द प्यारा अमृत मांग पवित्र इसदा एक एक शब्द प्यारा परमेश्वर तेरी मैं माँ किसने जानी
मैं माँ किसने जानी मैं माँ किसने जानी
जिसने तैनू पाना होवे पड़े सुने परमेश्वर तेरी मैं माँ किसने जानी जिसने तैनू पाना होवे पड़े सुने गुरबाणी बाणी सदका कई सोब दी गुरुआं दी कुर्बानी सिख कौम नू सिदक बख्शिया एदी जोत नूरानी जन्म जन्म दे चक्कर चो मिल जांदा है छुटकारा अमृत वांग पवित्र इसदा एक एक शब्द प्यारा बाजी ला गए इस तो हसस गुरु प्यारे
हस हस गुरु प्यारे हस हस गुरु प्यारे
खोपरियां उतराइया सिखा तन चिरवाले आ रे बाजी ला गए इस तो हसस गुरु प्यारे खोपरियां उतराइया सिखा तन चिरवाले आरे उबल दी खोई देंग दे अंदरों गुरु अर्जन जी हसे गुरबाणी दी ओत है जिसनू मौत भी उस तो नसे तत्तियां लोहां खेठां बल दी अग भी रही नकारा
गुरबाणी मेरा सच्चा सौदा मैं इदा बन जारा गुरबाणी मेरा सच्चा सौदा मैं इदा बन जारा
अमृत वांग पवित्र इसदा एक एक शब्द प्यारा सिख जीवन गल का मारे अंग अंग कटवा के जिगर दे टुकड़े लाला मुले नीहा विच चिणवा के गल का मारे अंग अंग कटवा के जिगर दे टुकड़े लाला मुले नीहा विच चिणवा के गुरबाणी दी शक्ति चिड़िया पासों बाज तुड़ाए सतगुर उसनू चरनी लावे जो शरणी आ जावे पाव सागर तो कर दिए गुरबाणी पार उतारा
गुरबाणी मेरा सच्चा सौदा मैंने रावण जाया गुरबाणी मेरा सच्चा सौदा मैंने रावण जाया
अमृत वांग पवित्र इसदा एक एक शब्द प्यारा शब्द प्यारा
गुरबाणी मेरा सच्चा सौदा मैंने दावण जाया गुरबाणी मेरा सच्चा सौदा
सिर चुकदाए गुरु ग्रंथ दे अगे
गुरु ग्रंथ दे अगे गुरु ग्रंथ दे अगे
ए ननक तेरी बाणी सुनिए ताती वाओ न लगे
ताती वाओ न लगे ताती वाओ न लगे
आप मुहारे सिर चुकदाए अगे ए ननक तेरी बाणी सुनिए ताती वाओ न लगे कोट कोट पर नाम गुरां दी बाणी ताई कर ले सतनाम दे सुचे मोती चुन के चोली पर ले जन्म रंगीले सफल बना ले मिलना नहीं दोबारा शब्द प्यारा
गुरबाणी मेरा सच्चा सौदा मैंने दावण जाया गुरबाणी मेरा सच्चा सौदा मैंने दावण जाया गुरबाणी मेरा सच्चा सौदा मैंने दावण जाया गुरबाणी मेरा सच्चा सौदा
गुरबाणी मेरा सच्चा सौदा मैं एदा वण जारा गुरु की साजी नवाजी सात संग जीओ जिथे गुरबाणी दियां बेंत वड़ियाईयां ने बेंत बख्शिशां ने उथे गुरबाणी दे प्रति साडे भी कुछ फर्ज हन अज दे दीवान दे विच उन्हां फर्जां दी सांझ करनी है आप संगतां दे नाल जिथे गुरबाणी दे इन्ने लाभ उथे बाणी दे प्रति साडे भी कुछ फर्ज हन जी ते बाणी दे प्रति साडा पहला फर्ज है बाणी नू पढ़ना एक वारी प्यार नाल सारी संगत आखो सतनाम बाणी नू पढ़ना आपो अपने मन ते झाती पाईए असी ए बाणी दे प्रति पहला फर्ज बाणी नू पढ़न वाला निभा रहे हैं कि नहीं निभा रहे, क्योंकि कई बारी कट्टड़ बंदे दी संगत मिलन करके बंदा ए भी गल कह देंदा है की लोड़ है बाणी पढ़न दी, की लोड़ है इन्हें इन्हें जपजी दे पाठ करन दी। पर बाबा जी दी बाणी कहंदी है प्राणी तू आया की करण है, आयो सुनन पढ़न को बाणी, तू आया इस काम दे लई है। नाल बलिहार जाइए छेवें पातशाह तू जिन्हां ने भाई गोपाले वाली साखी प्रतख रच के दस दिता भई जेड़ा भी सिख मन करके बाणी पढ़दा है मैं उन्हूं गुरु नानक दे घर दा मालक बनाउण लई तैयार हो जांदा हां। इक वारी आखो सारे सतनाम गुरु नानक दे घर दा मालक बनाउण लई। आपो अपने मन दी पत्री नूं वचना है कि असी बाणी दे प्रति आ जिहड़ा पहला फर्ज है बाणी नूं पढ़न दा निभा रहे हां कि नहीं निभा रहे। ते जिथे ये पहला फर्ज है बाणी नूं पढ़ना ते साध संगत अगे पढ़न दे भी दो हिस्से ने, एक है गुटके राहीं बाणी पढ़नी, सुरती राहीं बाणी पढ़नी, ते दूसरा है कीर्तन राहीं बाणी पढ़नी। ते गुरु घर दे विच दोनों ही प्रवान ने। भाई गोपाले ने बाणी पढ़ी, पाठ कीता ते गुरु साहब गुरु नानक दे घर दा मालक बनाउण लई तैयार हो गए। ते दूजे पासे जे कोई कीर्तन दे राहीं उहदियां सिफतां करदा खै, वड्याईयां गाउंदा खै, कोर अंदर दूसरा कोई लोभ नहीं, बिल्कुल अंदरों निष्काम होके शरदा दे नाल जे उहदियां कोई वड्याईयां करदा खै, ते बाबा जी बाणी दे विच कहिंदे ने सो ढाडी धन धन जित लोड़े निरंकार। इक वारी आखो सारे सतनाम जित लोड़े निरंकार। दास नूं इत्थे आ के बाबा नंद सिंह जी महापुरशां दे बचन याद आउंदे ने। बाबा जी क्या करदे सन बई जे कोई गुरु नानक दे घर दी सेवा कोई भी होवे, कीर्तन दी लै लै जोड़े घर दी जेड़ी मर्जी सेवा, जे कोई भी गुरु नानक दे घर दी सेवा निष्काम होके करदा है ते उहदे सारे कारजां नूं पूरा करन दी ड्यूटी गुरु नानक अपने सिर ते लैंदा है। गुरु नानक अपने सिर ते लैंदा है। ਉੱਥੇ ਮਨ ਦੀਆਂ ਬਿਰਤੀਆਂ ਨੂੰ ਰੱਖਿਓ ਸਾਰੇ, ਜਿੱਥੇ ਬਾਣੀ ਦੇ ਇੰਨੇ ਲਾਭ ਉੱਥੇ ਬਾਣੀ ਦੇ ਪ੍ਰਤੀ ਸਾਡੇ ਵੀ ਕੁਝ ਫਰਜ਼ ਨੇ। ਪਹਿਲਾ ਫਰਜ਼ ਕਿਹੜਾ ਹੈ ਜੀ? ਬਾਣੀ ਨੂੰ ਪੜ੍ਹਨਾ। ਹੁਣ ਪਾਓ ਚਾਤੀ, ਅਸੀਂ ਇਹ ਫਰਜ਼ ਨਿਭਾ ਰਹੇ ਹਾਂ ਕਿ ਨਹੀਂ ਨਿਭਾ ਰਹੇ? ਬਾਣੀ ਪੜ੍ਹਦੇ ਹਾਂ ਕਿ ਨਹੀਂ ਪੜ੍ਹਦੇ? ਅਤੇ ਜਿੱਥੇ ਬਾਣੀ ਨੂੰ ਪੜ੍ਹਨਾ ਪਹਿਲਾ ਫਰਜ਼ ਹੈ, ਉੱਥੇ ਬਾਣੀ ਨੂੰ ਸੁਣਨਾ ਸਾਧ ਸੰਗਤ ਸਾਡਾ ਦੂਜਾ ਫਰਜ਼ ਹੈ। ਇੱਕ ਵਾਰੀ ਆਖੋ ਸਾਰੇ ਸਤਨਾਮ ਬਾਣੀ ਨੂੰ ਸੁਣਨਾ। ਕਈ ਵਾਰੀ ਬੰਦਾ ਕਹਿੰਦਾ ਹੈ ਬਈ ਹੁਣ ਤੇ ਮੈਂ ਬਾਣੀ ਪੜ੍ਹਦਾ ਹਾਂ, ਪੜ੍ਹਨ ਵਾਲਾ ਬਣ ਗਿਆ, ਕੀਰਤਨ ਕਰਨ ਵਾਲਾ ਬਣ ਗਿਆ, ਮੈਨੂੰ ਕੀ ਲੋੜ ਹੈ ਕੀਰਤਨ ਸੁਣਨ ਦੀ, ਬਾਣੀ ਨੂੰ ਸੁਣਨ ਦੀ? ਪਰ ਬਾਬਾ ਜੀ ਨੇ ਸੁਣਨ ਵਾਲੇ 'ਤੇ ਵੀ ਬੜੀਆਂ ਬਖਸ਼ਿਸ਼ਾਂ ਕੀਤੀਆਂ। ਬਾਬਾ ਜੀ ਬਾਣੀ ਦੇ ਵਿੱਚ ਕਹਿ ਰਹੇ ਨੇ ਕੋਟ ਪੁੰਨ ਸੁਣ ਹਰ ਕੀ ਬਾਣੀ, ਇੱਕ ਪਾਸੇ ਤੱਕੜੀ ਦੇ ਵਿੱਚ ਕਰੋੜਾਂ ਪੁੰਨ ਪਾ ਦਿੱਤੇ ਜਾਣ ਅਤੇ ਦੂਜੇ ਤੱਕੜੀ ਦੇ ਸ਼ਾਬੇ ਦੇ ਵਿੱਚ ਸਾਧ ਸੰਗਤ ਮਨ ਕਰਕੇ ਬਾਣੀ ਨੂੰ ਸੁਣਨਾ ਅਤੇ ਭਾਰ ਬਰਾਬਰ ਆਖੇ। ਆਖੋ ਸਤਨਾਮ ਭਾਰ ਬਰਾਬਰ ਆਖੇ। ਕੋਟ ਪੁੰਨ ਸੁਣ ਹਰ ਕੀ ਬਾਣੀ, ਬਾਬਾ ਜੀ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਸੁਣਤੇ ਪੁਨੀਤ ਕਹਿਤੇ ਪਵਿੱਤ, ਸੁਣਤੇ ਪੁਨੀਤ। ਅਤੇ ਬਾਬਾ ਆਨੰਦ ਸਿੰਘ ਜੀ ਇਉਂ ਕਿਹਾ ਕਰਦੇ ਸਨ ਬਈ ਪਵਿੱਤਰ 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 ਪੁਨੀਤ, ਤਿੰਨ ਪਵਿੱਤਰ ਇਕੱਠੇ ਕਰ ਦੇਈਏ ਅਤੇ ਇੱਕ ਪੁਨੀਤ ਬਣਦਾ। ਅਤੇ ਬਾਬਾ ਜੀ ਨੇ ਸੁਣਨ ਵਾਲੇ ਦਾ ਦਰਜਾ ਪੜ੍ਹਨ ਵਾਲੇ ਦੇ ਦਰਜੇ ਨਾਲੋਂ ਵੀ ਉੱਚਾ ਦੱਸਿਆ ਹੈ। ਆਖੋ ਸਤਨਾਮ। ਇਹ ਬਾਣੀ ਦੇ ਪ੍ਰਤੀ ਸਾਡਾ ਦੂਜਾ ਫਰਜ਼ ਹੈ। ਪਹਿਲਾ ਫਰਜ਼ ਕਿਹੜਾ ਸਾਂਝਾ ਕੀਤਾ ਹੈ ਬਾਣੀ ਦੇ ਪ੍ਰਤੀ? ਸਾਡਾ ਪਹਿਲਾ ਫਰਜ਼ ਬਾਣੀ ਨੂੰ ਪੜ੍ਹਨਾ, ਦੂਜਾ ਬਾਣੀ ਨੂੰ ਸੁਣਨਾ, ਅਤੇ ਸਾਧ ਸੰਗਤ ਜਿੱਥੇ ਬਾਣੀ ਨੂੰ ਪੜ੍ਹਨਾ ਹੈ ਬਾਣੀ ਨੂੰ ਸੁਣਨਾ ਹੈ ਉੱਥੇ ਗੁਰਬਾਣੀ ਦੇ ਪ੍ਰਤੀ ਸਾਡਾ ਫਰਜ਼ ਹੈ ਤੀਸਰਾ ਬਾਣੀ ਨੂੰ ਮੰਨਣਾ। ਬਾਣੀ ਨੂੰ ਮੰਨਣਾ। ਬਾਬਾ ਜੀ ਕਿਹਾ ਕਰਦੇ ਸਨ ਬਈ ਭਾਵੇਂ ਇੱਕ ਹੀ ਪੰਕਤੀ ਲੈ ਲਿਆ ਕਰ, ਭਾਵੇਂ ਇਹੋ ਹੀ ਪੰਕਤੀ ਨੂੰ ਲੈ ਕੇ ਤੁਰ ਪਿਆ ਕਰੋ ਕਿ ਨਿੰਦਾ ਭਲੀ ਕਿਸੇ ਕੀ ਨਾਹੀਂ, ਮਨ ਮੁਖ ਮੁਗਧ ਕਰਨ ਮੂੰਹ ਕਾਲੇ, ਤਿੰਨਾਂ ਨਿੰਦਕਾਂ ਨਰਕੇ ਹੋਰ ਪਵਨ। ਬਾਬਾ ਜੀ ਕਹਿੰਦੇ ਭਾਵੇਂ ਇੱਕੋ ਹੀ ਪੰਕਤੀ ਨੂੰ ਲੈ ਕੇ ਤੁਰ ਪੈ, ਇਹੋ ਹੀ ਪੰਕਤੀ ਨੂੰ ਕੀ ਨਿੰਦਾ ਭਲੀ ਕਿਸੇ ਕੀ ਨਾਹੀਂ, ਤੇ ਆਪਣੇ ਤੇ ਹਫਤੇ ਦਾ ਮਹੀਨੇ ਦਾ ਬੈਣ ਲਾ ਕਿ ਮੈਂ ਇੱਕ ਮਹੀਨਾ ਕਿਸੇ ਦੀ ਨਿੰਦਿਆ ਨਹੀਂ ਕਰਨੀ। ਆਖੋ ਸਤਨਾਮ, ਮੈਂ ਇੱਕ ਮਹੀਨਾ ਕਿਸੇ ਦੀ ਨਿੰਦਿਆ ਨਹੀਂ ਕਰਨੀ। ਇੱਕੋ ਪੰਕਤੀ ਨੂੰ ਲੈ ਕੇ ਤੁਰ ਪੈ, ਤੇ ਜਿਵੇਂ ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ ਨਾ, ਇੱਕ ਕਦਮ ਵਧਾ ਤੇ ਸਹੀ ਤੂੰ ਪਿਆਰ ਦਾ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਉਹ ਤੇ ਫਿਰ ਕਰੋੜਾਂ ਕਦਮ ਵਧਾਉਂਦਾ ਹੈ, ਤੂੰ ਇੱਕ ਪਿਆਰ ਦਾ ਕਦਮ ਵਧਾ ਤੇ ਸਹੀ ਉਹਦੇ ਵੱਲ। ਪਹਿਲਾ ਫਰਜ਼ ਬਾਣੀ ਨੂੰ ਪੜ੍ਹਨਾ, ਦੂਜਾ ਸੁਣਨਾ, ਤੀਜਾ ਮੰਨਣਾ। ਕਿਤੇ ਇਹ ਗੱਲ ਨਾ ਸਾਡੇ ਨਾਲ ਹੋ ਜਾਵੇ, ਇੱਕ ਘਰ ਵਾਲਾ ਸੀ ਨਾ ਬਾਹਰ ਗਿਆ, ਤੇ ਉਹਨੇ ਆਪਣੀ ਘਰਵਾਲੀ ਨੂੰ ਰੋਜ਼ ਚਿੱਠੀ ਲਿਖਣੀ, ਤੇ ਚਿੱਠੀ ਦੇ ਵਿੱਚ ਕੰਮ ਲਿਖ ਦੇਣੇ ਕਿ ਭਾਗਵਾਨੇ ਮੇਰੇ ਆਉਣ ਤੱਕ ਤੂੰ ਇਹ ਕੰਮ ਕਰਕੇ ਰੱਖੀ। ਤੇ ਜਦੋਂ ਘਰਵਾਲੇ ਦੀ ਚਿੱਠੀ ਘਰਵਾਲੀ ਨੂੰ ਮਿਲਣੀ, ਕੀ ਕਰਨਾ ਚਿੱਠੀ ਮਿਲਣ ਤੇ ਅੱਖਾਂ ਤੇ ਲਾਉਣੀ, ਮੁੱਖ ਨਾਲ ਚੁੰਮਣੀ, ਸਿਰ ਤੇ ਰੱਖਣੀ, ਤੇ ਅਲਮਾਰੀ ਵਿੱਚ ਰੱਖ ਦੇਣੀ, ਤੇ ਰੋਜ਼ ਅਗਰਬੱਤੀ ਜਗਾਉਣੀ, ਉਹਦੇ ਅੱਗੇ ਧੂਫ ਬੱਤੀ ਕਰਨੀ ਚਿੱਠੀਆਂ ਦੇ ਅੱਗੇ, ਜਦੋਂ ਚਿੱਠੀ ਮਿਲਣੀ ਏਦਾਂ ਹੀ ਕਰਨਾ। ਸਮਾਂ ਬੀਤਿਆ, ਘਰ ਵਾਲਾ ਵਾਪਸ ਆਇਆ, ਹਾਲ ਚਾਲ ਪੁੱਛਿਆ, ਤੇ ਬਾਅਦ ਵਿੱਚ ਪੁੱਛਦਾ ਹੈ, ਬਈ ਚਿੱਠੀਆਂ ਮਿਲਦੀਆਂ ਰਹੀਆਂ ਜੀ? ਮਿਲਦੀਆਂ ਰਹੀਆਂ। ਤੇ ਅੱਗੋਂ ਘਰਵਾਲੀ ਆਖਣ ਲੱਗੀ, ਬਈ ਤੁਹਾਨੂੰ ਤੇ ਮੇਰੇ ਵਰਗੀ ਘਰਵਾਲੀ ਕਿਧਰੇ ਲੱਭਣੀ ਨਹੀਂ ਹੋਰ। ਆਖੋ ਸਤਨਾਮ, ਮੈਂ ਤੁਹਾਡਾ ਸਤਿਕਾਰ ਤੇ ਕਰਨਾ ਹੀ ਕਰਨਾ, ਦੇਖੋ ਤੁਹਾਡੀਆਂ ਚਿੱਠੀਆਂ ਦਾ ਵੀ ਕਿੰਨਾ ਸਤਿਕਾਰ ਕਰਦੇ ਹੀ ਖਾਂ। ਅੱਗੋਂ ਘਰਵਾਲਾ ਕਹਿੰਦਾ, ਸ਼ਾਬਸ਼ ਬਈ ਤੇਰੇ, ਚਿੱਠੀਆਂ ਦਾ ਤੂੰ ਬਹੁਤ ਸਤਿਕਾਰ ਕੀਤਾ ਹੈ, ਪਰ ਮੈਨੂੰ ਇੱਕ ਗੱਲ ਦਾ ਜਵਾਬ ਦੇ, ਜਿਹੜੇ ਮੈਂ ਚਿੱਠੀ ਦੇ ਵਿੱਚ ਕੰਮ ਲਿਖੇ ਸਨ ਤੈਂ ਕੀਤੇ ਕਿ ਨਹੀਂ? ਤੇ ਅੱਗੋਂ ਆਖਣ ਲੱਗੀ, ਉਹ ਤੇ ਮੈਂ ਕੀਤਾ ਕੋਈ ਨਹੀਂ। ਤੇ ਫਿਰ ਉਹ ਘਰ ਵਾਲਾ ਆਖਣ ਲੱਗਾ, ਬਈ ਸਤਿਕਾਰ ਤੇ ਤੂੰ ਬੜਾ ਕੀਤਾ, ਪਰ ਜੇ ਤੂੰ ਮੇਰੇ ਕਹੇ ਹੋਏ ਕੰਮ ਹੀ ਨਾ ਕੀਤੇ ਤੇ ਤੇਰੇ ਸਤਿਕਾਰ ਦਾ ਮੈਂ ਕੀ ਕਰਨਾ ਹੈ? ਆਖੋ ਸਤਨਾਮ। ਤੇ ਇਹੋ ਹੀ ਗੱਲ ਨੂੰ ਜੇ ਦੂਜੇ ਪਾਸੇ ਲੈ ਆਈਏ, ਉਹ ਲੋਕ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਉਂਦੇ ਨੇ, ਬੜੇ ਸੀਸ ਝੁਕਾਉਂਦੇ ਨੇ, ਤੇ ਅੱਜ ਬਾਬਾ ਜੀ ਵੀ ਹਾਜ਼ਰ ਨਾਜ਼ਰ ਬੈਠੇ ਨੇ ਨਾ, ਉਹ ਕਲਗੀਧਰ ਪਿਤਾ, ਉਹ ਗੁਰੂ ਨਾਨਕ ਕਿਤੇ ਦੂਰ ਤੇ ਨਹੀਂ ਨਾ ਗਏ, ਉਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਬਾਣੀ ਦੂਰ ਤੇ ਨਹੀਂ ਨਾ ਕਿਧਰੇ ਗਏ, ਉਹ ਵੀ ਆਪਣੇ ਮਨ ਦੇ ਵਿੱਚ ਬੈਠੇ ਕੀ ਸੋਚਦੇ ਹੋਣਗੇ, ਸਿੱਖਾ ਤੇਰੇ ਮੈਂ ਟੇਕੇ ਮੱਥਿਆਂ ਦਾ ਕੀ ਕਰਨਾ ਜੇ ਤੂੰ ਮੇਰੀ ਇੱਕ ਵੀ ਗੱਲ ਨਾ ਮੰਨੀ? ਆਖੋ ਸਤਨਾਮ, ਜੇ ਤੂੰ ਮੇਰੀ ਗੱਲ ਹੀ ਨਾ ਮੰਨੀ, ਮੈਂ ਤੇਰੇ ਮੱਥਿਆਂ ਨੂੰ ਕੀ ਕਰਨਾ? ਕਹਿਣ ਦਾ ਇਸ਼ਾਰਾ ਸਮਝਣ ਦਾ ਯਤਨ ਕਰਿਓ ਸਾਧ ਸੰਗਤ, ਜਿੱਥੇ ਬਾਣੀ ਨੂੰ ਪੜ੍ਹਨਾ, ਜਿੱਥੇ ਸੁਣਨਾ, ਉੱਥੇ ਮੰਨਣਾ ਵੀ ਹੈ। ਭਾਵੇਂ ਇੱਕੋ ਹੀ ਪੰਕਤੀ ਨੂੰ ਲੈ ਲਿਆ ਕਰੋ, ਇਹੋ ਹੀ ਪੰਕਤੀ ਚਾਹੇ ਲੈ ਲਓ, ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਇਹੋ ਹੀ ਪੰਕਤੀ ਨੂੰ ਲੈ ਕੇ ਬੈਣ ਲਗਾਇਆ ਕਰੋ ਆਪਣੇ ਉੱਪਰ, ਚਾਹੇ ਕਿ ਇੱਕ ਮਹੀਨਾ ਮੈਂ ਟੀਵੀ ਦੇ ਅੱਗੇ ਬੈਠ ਕੇ ਕੋਈ ਮਾੜੀ ਪਿਕਚਰ ਨਹੀਂ ਦੇਖਣੀ, ਕੋਈ ਦੂਸਰੇ ਪ੍ਰੋਗਰਾਮ ਨਹੀਂ ਦੇਖਣੇ, ਇਹੋ ਜਿਹੇ ਬੈਣ ਲਗਾਇਆ ਕਰੋ ਜਿਹੜੇ ਬੈਣ ਤੁਹਾਨੂੰ ਗੁਰੂ ਨਾਨਕ ਦੇ ਨੇੜੇ ਲੈ ਜਾਣਗੇ। ਬਾਣੀ ਨੂੰ ਮੰਨਣਾ ਹੈ, ਉੱਥੇ ਰੱਖਿਓ ਆਪਣੇ ਮਨਾਂ ਦੀਆਂ ਬਿਰਤੀਆਂ ਨੂੰ, ਜਿੱਥੇ ਬਾਣੀ ਦੇ ਇੰਨੇ ਲਾਭ ਨੇ, ਉੱਥੇ ਬਾਣੀ ਦੇ ਪ੍ਰਤੀ ਸਾਡੇ ਵੀ ਕੁਝ ਫਰਜ਼ ਨੇ। ਪਹਿਲਾ ਫਰਜ਼ ਕਿਹੜਾ ਸਾਂਝਾ ਕੀਤਾ ਹੈ ਜੀ? ਬਾਣੀ ਨੂੰ ਪੜ੍ਹਨਾ, ਦੂਜਾ ਬਾਣੀ ਨੂੰ ਸੁਣਨਾ, ਤੀਜਾ ਮੰਨਣਾ, ਤੇ ਜਿੱਥੇ ਮੰਨਣਾ ਹੈ ਤੇ ਸਾਧ ਸੰਗਤ, ਉੱਥੇ ਬਾਣੀ ਦੇ ਪ੍ਰਤੀ ਸਾਡਾ ਚੌਥਾ ਫਰਜ਼ ਹੈ, ਬਾਣੀ ਦਾ ਸਤਿਕਾਰ ਕਰਨਾ। ਆਖੋ ਸਾਰੇ ਸਤਨਾਮ, ਬਾਣੀ ਦਾ ਸਤਿਕਾਰ ਕਰਨਾ। ਹੁਣ ਪਾਓ ਝਾਤੀ ਆਪੋ ਆਪਣੇ ਮਨਾਂ ਤੇ, ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਤਿਕਾਰ ਕਰਦੇ ਹਾਂ ਕਿ ਨਹੀਂ ਕਰਦੇ? ਬਾਬਾ ਆਨੰਦ ਸਿੰਘ ਜੀ ਕਿਹਾ ਕਰਦੇ ਸਨ, ਭਈ ਤਿੰਨ ਤਰ੍ਹਾਂ ਦੀ ਸੇਵਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ, ਤਿੰਨ ਤਰ੍ਹਾਂ ਦੀ ਸੇਵਾ। ਕਨਿਸ਼ਠ ਸੇਵਾ, ਮੱਧਮ ਸੇਵਾ ਤੇ ਉੱਤਮ ਸੇਵਾ। ਤੇ ਪੁੱਛ ਲਿਆ ਕਿਸੇ ਨੇ, ਬਾਬਾ ਜੀ ਕਨਿਸ਼ਠ ਸੇਵਾ ਕੀ? ਤੇ ਬਾਬਾ ਜੀ ਨੇ ਆਖਿਆ, ਬਈ ਕਨਿਸ਼ਠ ਸੇਵਾ ਤੋਂ ਭਾਵ ਆਪਣੇ ਤੋਂ ਵੀ ਨੀਵੀਂ। ਕਈ ਇਹ ਸੇਵਾ ਕਰਦੇ ਨੇ ਕਨਿਸ਼ਠ, ਆਪਣੇ ਤੋਂ ਵੀ ਨੀਵੀਂ, ਭਾਵ ਆਪ ਰੋਜ਼ ਤੂੰ ਪ੍ਰਸ਼ਾਦਾ ਛਕਦਾ, ਤਿੰਨ ਟਾਈਮ ਪ੍ਰਸ਼ਾਦਾ ਛਕਦਾ, ਪਰ ਘਰ ਵਿੱਚ ਗੁਰੂ ਸਾਹਿਬ ਦਾ ਕਮਰਾ ਬਣਾਇਆ ਵੀ ਹੈ, ਪਰ ਬਾਬਾ ਜੀ ਦੇ ਕਮਰੇ ਦੇ ਵਿੱਚ ਇੱਕ ਵਾਰੀ ਵੀ ਥਾਲ ਭੋਗ ਲੱਗਣ ਲਈ ਨਹੀਂ ਜਾਂਦਾ, ਕਨਿਸ਼ਠ ਸੇਵਾ। ਆਖੋ ਸਤਨਾਮ। ਆਪ ਤੂੰ ਨਿਤਾ ਪ੍ਰਤੀ ਕੱਪੜੇ ਬਦਲਦਾ ਹੈ ਆਪਣੇ, ਪਰ ਬਾਬਾ ਜੀ ਦੇ ਰੁਮਾਲੇ ਹਫ਼ਤੇ ਹਫ਼ਤੇ ਤੱਕ ਨਹੀਂ ਬਦਲਦਾ, ਕਨਿਸ਼ਠ ਸੇਵਾ। ਆਪ ਤੂੰ ਪਲੰਘ ਦੇ ਉੱਪਰ ਆਰਾਮ ਕਰਦਾ, ਪਰ ਬਾਬਾ ਜੀ ਨੂੰ ਤੂੰ ਅਲਮਾਰੀਆਂ 'ਚ ਬੰਦ ਕਰਦਾ, ਕਨਿਸ਼ਠ ਸੇਵਾ। ਆਪ ਤੈਨੂੰ ਗਰਮੀਆਂ ਦੇ ਵਿੱਚ ਕੂਲਰ ਦੀ ਲੋੜ ਹੈ, ਸਰਦੀਆਂ ਦੇ ਵਿੱਚ ਗਰਮ ਕੱਪੜਿਆਂ ਦੀ ਲੋੜ ਹੈ, ਪਰ ਮੌਸਮ ਮੁਤਾਬਕ ਬਾਬਾ ਜੀ ਦੇ ਕਮਰੇ ਦੇ ਵਿੱਚ ਕੋਈ ਪੱਖੇ ਦਾ ਕੋਈ ਗਰਮ ਚੀਜ਼ਾਂ ਦਾ ਪ੍ਰਬੰਧ ਨਾ ਹੋਣਾ, ਕਨਿਸ਼ਠ ਸੇਵਾ। ਅਤੇ ਬਾਬਾ ਜੀ ਕਹਿੰਦੇ ਸਨ ਬਈ ਇਹੋ ਜਿਹੀ ਸੇਵਾ ਦੇ ਨਾਲੋਂ ਤੂੰ ਸੇਵਾ ਨਾ ਕਰ, ਉਹ ਹੀ ਚੰਗਾ ਹੈ। ਕਿਉਂਕਿ ਇਹ ਤਾਂ ਉਹ ਗੱਲ ਬਣ ਗਈ ਕਿ ਇਹੋ ਜਿਹੀ ਸੇਵਾ ਕਰਕੇ ਇੱਕ ਪਾਪ ਤਾਂ ਤੇਰਾ ਲੈ ਜਾਵੇਗਾ, ਪਰ ਚਾਰ ਗੁਣਾ ਪਾਪ ਹੋਰ ਜ਼ਿਆਦਾ ਚੜ੍ਹ ਜਾਣਗੇ ਸਿਰ 'ਤੇ। ਆਖੋ ਸਤਨਾਮ। ਕਨਿਸ਼ਠ ਸੇਵਾ। ਅਤੇ ਬਾਬਾ ਜੀ ਮੱਧਮ ਸੇਵਾ ਕਿਹਨੂੰ ਆਖਦੇ ਨੇ? ਅਤੇ ਬਾਬਾ ਆਨੰਦ ਸਿੰਘ ਜੀ ਨੇ ਆਖਣਾ ਬਈ ਮੱਧਮ ਸੇਵਾ ਹੈ ਆਪਣੇ ਵਰਗੀ। ਭਾਵ ਜੇ ਤੂੰ ਪਲੰਘ 'ਤੇ ਸੌਂਦਾ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲਈ ਵੀ ਪਲੰਘ ਦਾ ਇੰਤਜ਼ਾਮ ਕੀਤਾ ਹੈ। ਜੇ ਤੈਨੂੰ ਗਰਮੀਆਂ ਦੇ ਵਿੱਚ ਠੰਡੇ ਕੱਪੜਿਆਂ ਦੀ ਲੋੜ ਹੈ, ਸਰਦੀਆਂ ਦੇ ਵਿੱਚ ਗਰਮ ਕੱਪੜਿਆਂ ਦੀ ਲੋੜ ਹੈ, ਅਤੇ ਮੌਸਮ ਮੁਤਾਬਕ ਗੁਰੂ ਸਾਹਿਬਾਂ ਲਈ ਵੀ ਰੁਮਾਲਿਆਂ ਦਾ ਇੰਤਜ਼ਾਮ ਤੈਂ ਕੀਤਾ ਹੈ। ਜੇ ਆਪ ਤੂੰ ਪ੍ਰਸ਼ਾਦਾ ਛਕਦਾ ਅਤੇ ਛਕਣ ਤੋਂ ਪਹਿਲੇ ਥਾਲ ਬਾਬਾ ਜੀ ਦੇ ਕਮਰੇ ਵਿੱਚ ਜਾਂਦਾ ਹੈ, ਮੱਧਮ ਸੇਵਾ। ਅਤੇ ਬਾਬਾ ਜੀ ਕਹਿੰਦੇ ਗ੍ਰਿਸਤੀਆਂ ਲਈ ਇਹੋ ਹੀ ਪ੍ਰਵਾਨਕ ਹੈ। ਕਿਉਂ? ਕਿਉਂਕਿ ਜਿਹੜੀ ਉੱਤਮ ਸੇਵਾ ਹੈ ਕੋਈ ਵਿਰਲਾ ਹੀ ਕਰਦਾ ਹੈ। ਉੱਤਮ ਸੇਵਾ ਆਪਣੇ ਤੋਂ ਵੀ ਉੱਚੀ ਹੈ। ਭਾਵ ਆਪ ਪੁੰਜੇ ਸੌਣਾ ਅਤੇ ਗੁਰੂ ਬਾਬਾ ਜੀ ਨੂੰ ਪਲੰਘ 'ਤੇ ਬਿਰਾਜਮਾਨ। ਆਪਣੀ ਫਿਕਰ ਨਾ ਹੋਣੀ ਕੱਪੜੇ ਬਦਲੇ ਨੇ ਕਿ ਨਹੀਂ ਬਦਲੇ, ਪਰ ਗੁਰੂ ਬਾਬਾ ਜੀ ਦੇ ਰੁਮਾਲੇ ਨਿਤਾ ਪ੍ਰਤੀ ਬਦਲਨੇ। ਉੱਤਮ ਸੇਵਾ, ਇਹੋ ਜਿਹੀ ਸੇਵਾ ਕੋਈ ਵਿਰਲਾ ਹੀ ਕਰਦਾ ਹੈ, ਵਿਰਲਾ। ਅਤੇ ਗ੍ਰਿਸਤੀਆਂ ਲਈ ਮੱਧਮ ਹੀ ਪ੍ਰਵਾਨ ਹੈ ਸਾਧ ਸੰਗਤ। ਇੱਥੇ ਵੀ ਦਾਸ ਨੂੰ ਬਚਨ ਯਾਦ ਆਉਂਦੇ ਨੇ ਸਤਿਪੁਰਸ਼ਾਂ ਦੇ, ਕਿਆ ਕਰਦੇ ਸਨ ਬਈ ਜਿੰਨੀ ਵੀ ਗੁਰੂ ਗ੍ਰੰਥ ਸਾਹਿਬ ਦਾ ਜਿੰਨਾ ਵੀ ਤੁਸੀਂ ਸਤਿਕਾਰ ਕਰੋਗੇ ਓਨੀ ਹੀ ਤੁਹਾਨੂੰ ਸੁਮਤ ਮਿਲੇਗੀ। ਆਖੋ ਸਤਨਾਮ। ਓਨੀ ਹੀ ਸੁਮਤ ਮਿਲੇਗੀ, ਵੱਧ ਤੋਂ ਵੱਧ ਸਤਿਕਾਰ ਕਰਨਾ ਹੈ ਬਾਬਾ ਜੀ ਦਾ। ਉੱਥੇ ਲੈ ਆਓ ਆਪਣੇ ਬਿਰਤੀਆਂ ਨੂੰ ਸਾਰੇ, ਕਿ ਜਿੱਥੇ ਸਾਧ ਸੰਗਤ ਬਾਣੀ ਦੀਆਂ ਇੰਨੀਆਂ ਵਡਿਆਈਆਂ ਨੇ, ਉੱਥੇ ਸਾਡੇ ਵੀ ਗੁਰਬਾਣੀ ਪ੍ਰਤੀ ਕੁਝ ਫਰਜ਼ ਨੇ। ਬਾਣੀ ਨੂੰ ਪੜ੍ਹਨਾ, ਸੁਣਨਾ, ਮੰਨਣਾ ਅਤੇ ਬਾਣੀ ਦਾ ਸਤਿਕਾਰ ਕਰਨਾ। ਹੁਣ ਜੇ ਇੱਥੇ ਆਏ ਹੋ ਤਾਂ ਕੁਝ ਲੈ ਕੇ ਜਾਇਓ, ਕੁਝ ਲੈ ਕੇ ਜਾਇਓ ਇੱਥੇ ਜੇ ਆਏ ਹੋ। ਪਾਓ ਆਪੋ ਆਪਣੇ ਮਨਾਂ 'ਤੇ ਚਾਤੀ, ਅਸੀਂ ਕਿਹੜੇ ਫਰਜ਼ ਵਿੱਚ ਪੂਰੇ ਹਾਂ, ਕਿੱਥੇ ਅੰਦੂਰੇ ਹਾਂ। ਅਤੇ ਜਿੱਥੇ ਅੰਦੂਰੇ ਹਾਂ ਉੱਥੇ ਪੂਰੇ ਹੋਣ ਦਾ ਯਤਨ ਕਰਨਾ ਹੈ, ਤਾਂ ਹੀ ਅਸੀਂ ਇਹ ਪੰਗਤੀਆਂ ਪੜ੍ਹਨ ਦੇ ਹੱਕਦਾਰ ਬਣ ਸਕਦੇ ਹਾਂ। ਗੁਰਬਾਣੀ ਮੇਰਾ ਸੱਚਾ ਸੌਦਾ, ਮੈਂ ਇਹਦਾ ਵਣਜਾਰਾ, ਤਾਂ ਹੀ ਵਣਜ ਕਰਨ ਵਾਲੇ ਬਣ ਸਕਦੇ ਹਾਂ ਇਸ ਵਪਾਰ ਦੇ, ਤਾਂ ਹੀ ਵਣਜਾਰੇ ਬਣ ਸਕਦੇ ਹਾਂ ਜੇ ਇਹ ਚਾਰ ਫਰਜ਼ ਅਸੀਂ ਗੁਰਬਾਣੀ ਦੇ ਪ੍ਰਤੀ ਨਿਭਾਉਂਦੇ ਹੋਵਾਂਗੇ। ਆਓ ਪਿਆਰ ਦੇ ਨਾਲ ਕਵੋ ਆਪੋ ਆਪਣੇ ਮਨ ਨੂੰ ਇਹ ਮਨਾ, ਜੇ ਤੂੰ ਵੀ ਵਣਜਾਰਾ ਬਣਨਾ ਚਾਹੁੰਦਾ ਤਾਂ ਇਹ ਚਾਰ ਫਰਜ਼ ਤੂੰ ਵੀ ਆਪਣੇ ਅੰਦਰ ਧਾਰਨ ਕਰ ਲੈ, ਤਾਂ ਹੀ ਤੂੰ ਇਹ ਗੱਲ ਕਹਿ ਸਕਦਾ। ਕਿਹੜੀ? ਆਓ ਪੜੋ ਪਿਆਰ ਦੇ ਨਾਲ ਜੀ। ਗੁਰਬਾਣੀ ਮੇਰਾ ਸੱਚਾ ਸੌਦਾ, ਮੈਂ ਇਹਦਾ ਵਣਜਾਰਾ। ਗੁਰਬਾਣੀ ਮੇਰਾ ਸੱਚਾ ਸੌਦਾ, ਮੈਂ ਇਹਦਾ ਵਣਜਾਰਾ। ਸ਼ਬਦ ਪਿਆਰਾ, ਪਰਮ ਪਿਤਾ ਪਰਮੇਸ਼ਰ ਤੇਰੀ ਮੈਂ ਮਾਂ ਕਿਸਨੇ ਜਾਣੀ, ਜਿਸਨੇ ਤੈਨੂੰ ਪਾਣਾ ਹੋਵੇ ਦਾ ਪਰਮੇਸ਼ਰ ਤੇਰੀ ਮਹਿਮਾ ਕਿਸਨੇ ਜਾਣੀ ਜਿਸਨੇ ਤੈਨੂੰ ਪਾਣਾ ਹੋਵੇ ਪੜ ਸੁਣੇ ਗੁਰਬਾਣੀ ਬਾਣੀ ਸਦਕਾ ਕਈ ਸੋਭਦੀ ਗੁਰੂਆਂ ਦੀ ਕੁਰਬਾਨੀ ਸਿੱਖ ਕੌਮ ਨੂੰ ਸਿਦਕ ਬਖਸ਼ਿਆ ਇਹਦੀ ਜੋਤ ਸ਼ਬਦ ਪਿਆਰਾ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਸਾਰੇ ਸਿਮਰੋ
ਵਾਹਿਗੁਰੂ 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 ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਗੁਰਬਾਣੀ ਮੇਰਾ ਸੱਚਾ ਸੌਦਾ ਮੈਂ ਇਹਦਾ ਵਣਜਾਰਾ ਗੁਰਬਾਣੀ ਮੇਰਾ ਸੱਚਾ ਸੌਦਾ ਮੈਂ ਇਹਦਾ ਵਣਜਾਰਾ